ਫਿਰ ਤੈਨ ਤੋ ਤਿਆਵ ਸ੍ਰੀ ਗੁਰੂ ਰਾਮਦਾਸ ਗੁਣ ਗੁਰਵਰ ਜਨ ਬਿਘਨਨ ਨਾਸ਼ਕ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ ਸ੍ਰੀ ਹਰ ਰਾਏ ਕਰ ਜੋਰੀ ਨਾਮੋ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੁ ਪ੍ਰਸਾਦ ਸੱਚ ਹੋ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਵਿਘਨ ਬਿਨਾਸ਼ਨ ਸੋਏ
ਖਾਨ ਬਖਾਨਤ ਵੈਨ ਜਰਾਮ ਕਹਿ ਨਾ ਕਿਉਂ ਜੇ ਵਿਦ ਵਦ ਹੈ ਬਦਨੂ ਸੁਬਿਦ ਧਨ ਤਿਨੈ ਦਿਓ ਧਨ ਨਿਜ ਸਦਨ ਨਾ ਤਰੋ ਧਰਮ ਨਿਧਨੋ ਨਹੀਂ ਹੋ ਬੂਜਤ ਤੁਝ ਕੋ ਕੀਨ ਸਮਝ ਭਨੈ ਸਹੀ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗੁਰਦੁਆਰਾ ਸ੍ਰੀ ਸੰਤ ਘਾਟ ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਸਮਝਾਉਣ ਵਾਸਤੇ ਗਿਆ ਹੈ ਕਾਜੀ ਪ੍ਰਧਾਨ ਗੁਰੂ ਨਾਨਕ ਦੇਵ ਜੀ ਸ਼ਬਦ ਉਚਾਰਨ ਕਰਕੇ ਉਲਟਾ ਉਸੇ ਨੂੰ ਹੀ ਸਮਝ ਪਾ ਦਿੱਤੀ ਹੈ ਅਤੇ ਉਹਦੇ ਦਿਮਾਗ ਦੇ ਅੰਦਰ ਬਿਠਾ ਦਿੱਤਾ ਹੈ ਕਿ ਪਰਮੇਸ਼ਰ ਸਾਰੇ ਕਾਰਜਾਂ ਦੇ ਕਰਨ ਵਾਲਾ ਹੈ ਅਤੇ ਇਨਸਾਨ ਨੂੰ ਉਹਦਾ ਦੀਵਾਨਾ ਹੋਣਾ ਚਾਹੀਦਾ ਉਹਦੇ ਡਰ ਦੇ ਅੰਦਰ ਰਹਿ ਕੇ ਇਨਸਾਨ ਭਗਤੀ ਕਰੇ ਇਨਸਾਨ ਨੂੰ ਦਾਨ ਦੀਵਾਨਾ ਜਾਣੀਏ ਜਾਂ ਅਕਾਲ ਪੁਰਖ ਦੇ ਪ੍ਰੇਮ ਵਿੱਚ ਰੰਗਿਆ ਰਹੇ ਅਤੇ ਉਹਦੇ ਵਿੱਚ ਪਿਆਰ ਪਾਵੇ ਸੋ ਇਸ ਤਰ੍ਹਾਂ ਦੇ ਬਚਨ ਹੋਏ ਨੇ ਕਾਜੀ ਨੇ ਤਾਂ ਆ ਕੇ ਕਹਿ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਪੀਰਾਨ ਪੀਰ ਹਨ ਇਸ ਤਰ੍ਹਾਂ ਨਵਾਬ ਦੌਲਤ ਖਾਨ ਨੇ ਭਾਈਆ ਜੈ ਰਾਮ ਜੀ ਨੂੰ ਆਪਣੇ ਕੋਲ ਬੁਲਾ ਕੇ ਵੀ ਮੇਰੇ ਕੋਲੋਂ ਕਿਤੇ ਅਨਿਆ ਨਾ ਹੋ ਜਾਵੇ ਇਹ ਵਿਚਾਰ ਕੇ ਪੁੱਛ ਰਹੇ ਨੇ ਕਿ ਭਾਈ ਤੂੰ ਮੈਨੂੰ ਦੱਸਣਾ ਕਰ ਵੀ ਇਹ ਜਿਹੜੀ ਮਾਇਆ ਹੈ ਇਹ ਕਿਸ ਨੂੰ ਦਈਏ ਤਾਂ ਕਿ ਮੇਰੇ ਕੋਲੋਂ ਕੋਈ ਗਲਤ ਕੰਮ ਨਾ ਹੋ ਜਾਵੇ ਪਰ ਅੱਗਿਓਂ ਭਾਈ ਜੈ ਰਾਮ ਜੀ ਚੁੱਪ ਹਨ ਬੋਲਦੇ ਨਹੀਂ ਹਨ ਦੌਲਤ ਖਾਨ ਕਹਿ ਰਿਹਾ ਕਿ ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਆਓ ਅੱਗੇ ਸ਼ਰਵਣ ਕਰਦੇ ਹਾਂ ਪਿਆਰ ਸਤਿਕਾਰ ਦੇ ਨਾਲ ਰਸਨਾ ਨੂੰ ਕਰੀਏ ਪਵਿੱਤਰ ਗੱਜ ਕੇ ਆਖੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ। ਖਾਨ ਬਖਾਨ ਤਬੈਨ ਜਰਾਮ ਕੈਨ ਕਹਿ ਨਾ ਕਿਉਂ।
ਨਵਾਬ ਦੌਲਤ ਖਾਨ ਕਹਿਣ ਲੱਗਾ, ਇਹ ਜੈ ਰਾਮ ਜੀ, ਤੁਸੀਂ ਜੋ ਮੈਂ ਪੁੱਛਿਆ ਹੈ ਉਹਦਾ ਜਵਾਬ ਮੈਨੂੰ ਕਿਉਂ ਨਹੀਂ ਦਿੰਦੇ।
ਜੇ ਵਿਦ ਬਦ ਹੈ ਬਦਨ ਸੁਬਿਦ ਧਨ ਤਿਨੈ ਦਿਓ।
ਜਿਸ ਤਰੀਕੇ ਨਾਲ ਤੁਸੀਂ ਆਪਣੇ ਮੁੱਖ ਵਿੱਚੋਂ ਕਹਿ ਦਿਓਗੇ ਕਿ ਇਹ ਪੈਸਾ ਗਰੀਬਾਂ ਵਿੱਚ ਫਕੀਰਾਂ ਫੱਕਰਾਂ 'ਚ ਵੰਡਣਾ, ਜਾਂ ਤੁਸੀਂ ਕਹਿ ਦਿਓ ਬਈ ਮੈਂ ਇਹ ਪਰਿਵਾਰ ਨੂੰ ਦੇਣਾ, ਮੈਨੂੰ ਦੱਸੋ ਮੈਂ ਪੈਸੇ ਨੂੰ ਕਰਾਂ ਕੀ, ਕਿਉਂ ਮੈਂ ਆਪਣੇ ਖਜ਼ਾਨੇ 'ਚ ਰੱਖ ਕੇ ਅਨਿਆਂ ਨਹੀਂ ਕਰਨਾ ਚਾਹੁੰਦਾ, ਜਾਂ ਇਹ ਮੇਰਾ ਧਰਮ ਮੈਨੂੰ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਬੇਈਮਾਨ ਬਣਾ, ਇਸ ਕਰਕੇ ਤੁਸੀਂ ਸਹੀ ਫੈਸਲਾ ਦੱਸੋ।
ਧਨ ਨਿਜ ਸਦਨ ਨਾ ਧਰੋ ਧਰਮ ਨਿਧਨੋ ਨਹੀਂ,
ਕਿਉਂਕਿ ਮੈਂ ਆਪਣੇ ਧਰਮ ਤੋਂ ਵੀ ਪਾਸੇ ਨਹੀਂ ਹੋਣਾ ਚਾਹੁੰਦਾ, ਕਿਸੇ ਦੀ ਅਮਾਨਤ ਵਿੱਚ ਖਿਆਨਤ ਪਾਉਣੀ ਨਹੀਂ ਚਾਹੁੰਦਾ।
ਹੋ ਬੂਜਨ ਤੁਝ ਕੋ ਕੀਨ ਸਮਝ ਪੰਨਿਆ ਸਹੀ।
ਆਈਓ ਤੁਹਾਨੂੰ ਬੁਲਾ ਕੇ ਪੁੱਛਿਆ ਹੈ ਤੇ ਤੁਸੀਂ ਮੈਨੂੰ ਸਹੀ ਸਹੀ ਜਿਹੜੀ ਗੱਲ ਹੈ ਨਾ ਆਪਣੀ ਸਮਝ ਵਿੱਚ ਜੋ ਆਉਂਦੀ ਹੈ ਤੁਹਾਡੇ ਉਹ ਤੁਸੀਂ ਕਹਿ ਦਿਓ, ਕਿਉਂਕਿ ਅਸੀਂ ਫੈਸਲਾ ਕਰਨਾ ਹੈ, ਆਪੇ ਫੈਸਲਾ ਨਹੀਂ ਹੋ ਰਿਹਾ ਮੇਰੇ ਪਾਸੋਂ। ਜੇ ਤੁਸੀਂ ਕੋਈ ਗੱਲ ਕਹਿ ਦਿਓਗੇ ਤਾਂ ਉਹ ਫੈਸਲੇ ਦਾ ਆਧਾਰ ਬਣ ਜਾਏਗੀ।
ਸੁਣੋ ਖਾਨ ਜੀ ਕਾਨ ਜੋ ਨਿਜ ਮਨ ਠਾਨਿਆ।
ਭਾਈ ਜੈ ਰਾਮ ਜੀ ਕਹਿਣ ਲੱਗੇ, ਹੈ ਖਾਨ ਜੀ ਸੁਣੋ, ਜਿਹੜੀ ਗੱਲ ਮੈਂ ਆਪਣੇ ਮਨ ਦੇ ਅੰਦਰ ਪੱਕੀ ਕੀਤੀ ਹੈ ਨਾ ਉਹ ਵਿਚਾਰ ਸੁਣੋ।
ਤਸ ਵਿਦ ਕਰੀਏ ਦਰਬ ਆਪ ਬੁੱਧਵਾਨਿਆ।
ਮੇਰੇ ਮਨ ਦੇ ਅੰਦਰ ਤਾਂ ਇਹੀ ਆਉਂਦੀ ਆ ਕਿ ਤੁਸੀਂ ਸਿਆਣੇ ਹੋ ਅਤੇ ਜਗਤ ਵਿੱਚ ਨਿਆਂ ਕਰਤਾ ਰਾਜਾ ਹੀ ਹੁੰਦਾ ਹੈ, ਤੁਹਾਡੇ ਕੀਤੇ ਹੋਏ ਫੈਸਲੇ ਨੂੰ ਕਿਸੇ ਨੇ ਗਲਤ ਨਹੀਂ ਕਹਿਣਾ। ਕੱਲ੍ਹ ਨੂੰ ਫਿਰ ਮੇਰੇ 'ਤੇ ਗੱਲ ਆ ਜਾਵੇਗੀ ਕਿ ਭਾਈ ਅਜੈ ਰਾਮ ਦੇ ਕਹਿਣ 'ਤੇ ਫੈਸਲਾ ਕੀਤਾ, ਇਸ ਕਰਕੇ ਮੈਂ ਇਹ ਕਹਿਣਾ ਬੇਨਤੀ ਵੀ ਤੁਹਾਡੀ ਬੁੱਧੀ ਬਹੁਤ ਜ਼ਿਆਦਾ ਹੈ, ਤੁਸੀਂ ਅੱਜ ਤੱਕ ਕਈ ਫੈਸਲੇ ਕੀਤੇ ਦੇ, ਇਹ ਫੈਸਲਾ ਵੀ ਤੁਸੀਂ ਕਰ ਦਿਓ।
ਕਿਦੋਂ ਹਿਰਦੇ ਸੰਦੇਹ ਦੇਣ ਕੋ ਧਾਰਿਆ।
ਸੋ ਮਨ ਦੇ ਅੰਦਰ ਜਿਹੜਾ ਤੁਸੀਂ ਇਹ ਸੰਸਾ ਧਾਰਨ ਕੀਤਾ ਹੈ ਕਿ ਕਿਵੇਂ ਦੇਵਾਂ ਕਿਵੇਂ ਪੈਸੇ ਕਰਾਂ, ਇਹ ਸੰਸਾ ਦੂਰ ਕਰ ਦਿਓ।
ਹੋ ਨਾਨਕ ਨਿਕਟ ਤੁਮਾਰ ਬੂਝ ਕਰ ਕਰਿਆ।
ਜਾਂ ਫਿਰ ਮੈਂ ਇਹ ਗੱਲ ਕਹਿਣਾ ਕਿ ਸੰਸਾ ਨਾ ਕਰੋ, ਵੀ ਜਿਹਦੇ ਪੈਸੇ ਨੇ ਉਹਨਾਂ ਨੂੰ ਬੁਲਾ ਲੈਂਦੇ ਹਾਂ, ਹੁਣ ਧੰਨ ਗੁਰੂ ਨਾਨਕ ਦੇਵ ਜੀ ਫੈਸਲਾ ਕਰਨਗੇ। ਇਉਂ ਕਰੋ, ਇੱਕ ਬੰਦਾ ਭੇਜ ਕੇ ਨਾ ਗੁਰੂ ਨਾਨਕ ਦੇਵ ਜੀ ਨੂੰ ਆਪਾਂ ਇੱਥੇ ਬੁਲਾ ਕੇ ਪੁੱਛ ਲੈਂਦੇ ਹਾਂ।
ਸੁਨੀ ਖਾਨ ਨੈ ਕਾਨ ਪਮਾਨੈ ਪੱਠ ਦਿਆ।
ਜਦੋਂ ਦੌਲਤ ਖਾਨ ਨੇ ਭਾਈ ਜੈ ਰਾਮ ਦੀ ਇਹ ਗੱਲ ਸੁਣੀ, ਚੰਗੀ ਵਿਚਾਰ ਲੱਗੀ ਤਾਂ ਇੱਕ ਬੰਦਾ ਭੇਜਿਆ।
ਨਾਨਕ ਆਨ ਹਕਾਰ ਗਇਓ ਟਿਗ ਨਿਧ ਮਾਇਆ।
ਸੋ ਮਾਇਆ ਦੇ ਕਿਰਪਾ ਦੇ ਖਜ਼ਾਨੇ ਧੰਨ ਗੁਰੂ ਨਾਨਕ ਦੇਵ ਜੀ ਦੇ ਪਾਸ ਆ ਕੇ ਉਸ ਬੰਦੇ ਨੇ ਇਸ ਤਰ੍ਹਾਂ ਸੁਨੇਹਾ ਦੇ ਦਿੱਤਾ।
ਵੈਸੇ ਥਾਨ ਮਸਾਨ ਨਾ ਮਾਨਵ ਕੋ ਜਾ।
ਆਪ ਜੀ ਮਸਾਣਾ ਵਿੱਚ ਬੈਠੇ ਨੇ ਜਿੱਥੇ ਹੋਰ ਕੋਈ ਬੰਦਾ ਨਹੀਂ ਹੈ।
ਹੋ ਜਿਸ ਕਰਨਾ ਤੇ ਨਾਸ ਤਾਪ ਤ੍ਰੈ ਸੁਖ ਮਹਾ।
ਸੋ ਜਿਨ੍ਹਾਂ ਦੇ ਦਰਸ਼ਨ ਕਰਨੇ ਕਰਕੇ ਜਿਨ੍ਹਾਂ ਦੀ ਕਿਰਪਾ ਕਰਕੇ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਅੰਤਾ ਸੁਖ ਰਾਸ, ਐਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਕਰਕੇ ਤਿੰਨੇ ਤਾਪ ਨਾਸ ਹੋ ਜਾਂਦੇ ਨੇ ਅਤੇ ਹਿਰਦੇ ਦੇ ਅੰਦਰ ਬੜਾ ਭਾਰੀ ਆਤਮਕ ਆਨੰਦ ਮਿਲ ਜਾਂਦਾ ਹੈ।
ਨਾਨਕ ਜੀ ਉੱਠ ਚਲੋ ਨਿਵਾਬ ਹਕਾਰੀ।
ਬਹੁਤ ਸਤਿਕਾਰ ਨਾਲ ਆ ਕੇ ਕਹਿਣ ਲੱਗਿਆ ਉਹ ਬੰਦਾ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਠੋ ਚੱਲੋ ਜੀ, ਨਵਾਬ ਜੀ ਨੇ ਤੁਹਾਨੂੰ ਬੁਲਾਇਆ ਹੈ।
ਇੱਛਾ ਪੁੱਛਣ ਕਛੁਕ ਤੁਮੈ ਅਨੁਸਾਰੀ।
ਸੋ ਕੁਛ ਕੀ ਇੱਛਾ ਹੈ ਨਵਾਬ ਦੀ ਕਿ ਤੁਹਾਨੂੰ ਪੁੱਛ ਕੇ ਉਹਦੇ ਅਨੁਸਾਰ ਉਹਨਾਂ ਨੇ ਕੋਈ ਫੈਸਲਾ ਕਰਨਾ ਹੈ।
ਆਉ ਨਾ ਚਲੋ ਟਿਗ ਖਾਨ ਕੌਣ ਮਾਮ ਕਾਜ ਹੈ।
ਮਹਾਰਾਜ ਕਹਿਣ ਲੱਗੇ ਮੈਂ ਨਹੀਂ ਪਈ ਜਾਣਾ ਉੱਥੇ, ਹੁਣ ਮੇਰਾ ਉੱਥੇ ਕੀ ਕੰਮ ਹੈ, ਕਿਉਂਕਿ ਮੈਂ ਹੁਣ ਇਹ ਕੰਮ ਛੱਡ ਦਿੱਤਾ ਹੈ।
ਹਉ ਬੈਸ ਰਹੇ ਉਦਿਆਨ ਨਾ ਮੋਦੀ ਸਾਜ ਹੈ।
ਹੁਣ ਜਦੋਂ ਮੈਂ ਉਹਨਾਂ ਦਾ ਮੋਦੀ ਰਿਹਾ ਹੀ ਨਹੀਂ, ਉੱਥੇ ਮੇਰਾ ਰਾਜੇ ਦੇ ਦਰਬਾਰ ਵਿੱਚ ਜਾਣ ਦਾ ਕੀ ਕੰਮ ਹੈ।
ਮੂਰਖ ਮਾਨ ਨੈ ਬੈਨ ਬਖਾਨੇ ਖਾਨ ਸੋ।
ਉਸ ਬੰਦੇ ਨੇ ਜਾ ਕੇ ਨਵਾਬ ਦੌਲਤ ਖਾਨ ਨੂੰ ਇਹ ਸਾਰੀ ਗੱਲ ਸੁਣਾ ਦਿੱਤੀ।
ਨਹਿ ਪਾਵੈ ਪੁਰ ਪਾਏ ਰਹਿ ਉਦਿਆਨ ਸੋ।
ਉਹ ਜੀ ਨਹੀਂ ਮੰਨਦੇ ਹਨ ਆਉਣ ਨੂੰ, ਤੁਹਾਡੀ ਜਿਹੜੀ ਆਗਿਆ ਸੀ ਉਹ ਉਹਨਾਂ ਨੇ ਟਾਲ ਦਿੱਤੀ ਹੈ। ਉਹ ਕਹਿੰਦੇ ਨੇ ਮੈਂ ਤਾਂ ਇੱਥੇ ਹੀ ਇਹ ਮੜੀਆਂ ਦੇ ਵਿੱਚ ਹੀ ਬੈਠਾਂਗਾ।
ਆਇਸ ਮਨੈ ਨਹਿ ਤੁਮਾਰੀ ਜਾਨੀ ਏ।
ਤੁਹਾਡੀ ਆਗਿਆ ਨਹੀਂ ਮੰਨੀ ਹੈ ਉਹਨਾਂ ਨੇ, ਤੁਹਾਡੀ ਆਗਿਆ ਨੂੰ ਉਲਟਾ ਦਿੱਤਾ ਹੈ।
ਉਹ ਜਿਉਂ ਪਾਵੈ ਤਿਉਂ ਕਰੋ ਆਪ ਤੁਮ ਸਾਨਿਆ।
ਤੁਸੀਂ ਸਿਆਣੇ ਸੀ, ਸਿਆਣੇ ਸੀ, ਜਿਵੇਂ ਹੁਣ ਭਾਉਂਦਾ ਉਵੇਂ ਕਰ ਲਓ।
ਸੁਨੀ ਖਾਨ ਨਿਜ ਕਾਨ ਰਿਸਾਨੋ ਮਨ ਕਨੋ।
ਜਦੋਂ ਇਹ ਗੱਲ ਸੁਣੀ ਨਵਾਬ ਦੌਲਤ ਖਾਨ ਨੇ, ਉਹ ਬਹੁਤ ਗੁੱਸੇ ਵਿੱਚ ਆ ਗਿਆ।
ਮਸ਼ਕ ਰਸਾਏ ਸੁਮੇਰ ਭਗਨ ਚਾਹੇ ਮਨ ਮਨੋ।
ਬੜਾ ਗੁੱਸੇ 'ਚ ਆਇਆ, ਪਤਾ ਨਹੀਂ ਹੈ ਉਹਨੂੰ ਮੈਂ ਕੌਣ, ਇੰਨੀਆਂ ਮੇਰੇ ਕੋਲ ਫੌਜਾਂ ਨੇ। ਕਵੀ ਜੀ ਕਹਿੰਦੇ ਇਉਂ ਜਾਣੋ ਵੀ ਜਿਵੇਂ ਕੋਈ ਮੱਛਰ ਪਹਾੜ ਦੇ ਕੋਲ ਜਾ ਕੇ ਆਖੇ ਤੈਨੂੰ ਪਤਾ ਨਹੀਂ ਮੈਂ ਕੌਣ, ਭੰਨ ਦਿਆਂਗਾ ਸਿਰ ਮਾਰ ਕੇ ਤੈਨੂੰ। ਕਹਿੰਦੇ ਇਉਂ ਨਵਾਬ ਦੌਲਤ ਖਾਂ ਮੱਛਰ ਦੀ ਤਰ੍ਹਾਂ ਇੱਥੇ ਧੰਨ ਗੁਰੂ ਨਾਨਕ ਦੇਵ ਜੀ ਵੱਲ ਚਾਹੁੰਦਾ ਕਿ ਮੈਂ ਜਾ ਕੇ ਪਹਾੜ ਨਾਲ ਟੱਕਰ ਮਾਰ ਕੇ ਭੰਨ ਦਿਆਂ।
ਕਹਿ ਕੇ ਆਨੋ ਨਹੀਂ ਕਹੇ ਜੇ ਨਾ ਆਵਹੀ।
ਕਿਉਂ ਨਹੀਂ ਮੰਨਦੇ ਮੇਰਾ ਕਹਿਣਾ, ਜੇ ਨਹੀਂ ਆਉਂਦੇ ਇਸ ਗੱਲ ਨੂੰ ਸਮਝ ਲਓ ਕਿ ਉਹਨਾਂ ਨੂੰ ਜਾ ਕੇ ਕਹੋ ਕਿ ਆਉਣਾ ਚਾਹੀਦਾ, ਕਿ ਇਹ ਗੱਲ ਮੇਰੀ ਇੱਕ ਰਾਜੇ ਨੇ ਕਹੀ ਗੱਲ ਹੈ, ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਇਸ ਕਰਕੇ ਉਹਨਾਂ ਨੂੰ ਆਉਣਾ ਚਾਹੀਦਾ ਹੈ।
ਹੋ ਜਾਓ ਅਬੈ ਸਮਝਾਓ ਬਹੁਰ ਪਛਤਾਵਈ।
ਜਾਓ ਜਾ ਕੇ ਕਹਿ ਦਿਓ ਗੁਰੂ ਨਾਨਕ ਦੇਵ ਜੀ ਕਿ ਜੇ ਤੁਸੀਂ ਨਾ ਨਾ ਆਏ ਸਭਾ ਦੇ ਵਿੱਚ ਬਹੁਤ ਪਛਤਾਉਣਾ ਪਏਗਾ ਤੁਹਾਨੂੰ।
ਦੇਰਹੀਨ ਨਰ ਫੇਰ ਹੇਰ ਕਹਿ ਜਾਏ ਕਹਿ।
ਉਸ ਵਕਤ ਉਹ ਜਿਹੜਾ ਬੰਦਾ ਸੀ ਸੁਨੇਹੇ ਵਾਲਾ, ਉਹ ਫੇਰ ਗਿਆ ਬਿਨਾਂ ਦੇਰੀ ਤੋਂ, ਦੌੜ ਕੇ ਜਾ ਕੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਬਚਨ।
ਬੇਗ ਚਲੋ ਇੱਕ ਬੇਰ ਹਿਰਦੇ ਹਰ ਖਾਏ ਕਹਿ।
ਫਿਰ ਗੁਰੂ ਨਾਨਕ ਦੇਵ ਜੀ ਇੱਕ ਵਾਰੀ ਮਨ ਦੇ ਅੰਦਰ ਖੁਸ਼ ਹੋ ਕੇ ਤੁਸੀਂ ਚੱਲੋ, ਮਿਹਰ ਕਰੋ, ਉੱਥੇ ਤੁਹਾਡਾ ਜਾਣਾ ਬਣਦਾ ਹੈ।
ਨਤੁਰ ਰਿਸੈ ਮਨ ਖਾਨ ਮੰਗਾਏ ਗਹਾਏ ਕਹਿ।
ਸੋ ਇਸ ਕਰਕੇ ਦੇਖੋ ਗੱਲ ਇਹ ਹੈ, ਉਹ ਰਾਜਾ ਹੈ, ਸਿਪਾਹੀ ਨੇ, ਫੌਜਾਂ ਨੇ, ਤੁਸੀਂ ਕਿੰਨੀ ਕੁ ਨਾ ਕਰੋਗੇ। ਉਹਨੇ ਤੁਹਾਡੇ ਕੋਲ ਬੰਦੇ ਭੇਜ ਦੇਣੇ 10, ਫੜ ਕੇ ਲੈ ਜਾਣਗੇ, ਫਿਰ ਇਸ ਤਰ੍ਹਾਂ ਨਿਰਾਦਰ ਹੋਏਗਾ। ਤਾਂ ਮੇਰੀ ਬੇਨਤੀ ਹੈ ਕਿ ਤੁਸੀਂ ਇਸੇ ਤਰ੍ਹਾਂ ਚੱਲੋ।
ਹੋ ਭਲੀ ਬਾਤ ਹੈ ਆਪ ਚਲੋ ਸੁੱਖ ਪਾਏ ਕਹਿ।
ਆਪ ਹੀ ਸੁੱਖ ਪਾ ਕੇ ਚਲੋ, ਕਾਹਨੂੰ ਆਪਾਂ ਨਿਰਾਦਰ ਕਰਾਉਣਾ। ਉਹ ਬੰਦੇ ਆਉਣਗੇ, ਮਾੜਾ ਬੋਲਣਗੇ, ਇੱਥੋਂ ਆਪਾਂ ਨੇ ਬਹੁਤ ਕੁਛ ਲੈਣਾ ਹੈ ਇਸੇ ਗੱਲ ਤੋਂ ਹੀ। ਇੰਨੀ ਸਮਰੱਥਾ ਹੈ ਗੁਰੂ ਨਾਨਕ ਦੇਵ ਜੀ ਦੀ, ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ, ਵਿਆਖਿਆ ਦੀ ਲੋੜ ਨਹੀਂ। ਪਰ ਦੇਖੋ ਮਨੁੱਖ ਲੀਲਾ ਕਰਦੇ ਹੋਏ ਇੱਕ ਮਨੁੱਖ ਦੀ ਤਰ੍ਹਾਂ ਹੀ ਵਰਤ ਰਹੇ ਨੇ। ਇਹ ਨਹੀਂ ਕਿਹਾ ਮੈਂ ਉਡਾ ਦਿਆਂਗਾ, ਸ਼ਕਤੀ ਦਿਖਾ ਦਿਆਂਗਾ, ਮੈਂ ਕਰ ਦਿਆਂਗਾ। ਗੁਰੂ ਨਾਨਕ ਦੇਵ ਜੀ ਨੇ ਆਪਣੀ ਵਡਿਆਈ ਲਈ ਕਦੇ ਵੀ ਕਰਾਮਾਤ ਦੀ ਵਰਤੋਂ ਨਹੀਂ ਕੀਤੀ, ਸ਼ਕਤੀ ਨਹੀਂ ਦਿਖਾਈ, ਆਰਾਮ ਨਾਲ ਬੈਠੇ ਨੇ। ਜੇ ਨਵਾਬ ਨੇ ਕਿਹਾ ਵੀ ਲਿਆਓ ਜਾ ਕੇ ਤਾਂ ਆ ਵੀ ਜਾਣਗੇ, ਕਿਉਂਕਿ ਇਸ ਗੱਲ ਦੇ ਵਿੱਚ ਪਰਮੇਸ਼ੁਰ ਦੇ ਉਸ ਖਜ਼ਾਨੇ ਵਿੱਚੋਂ ਗਿਣਕਾ ਵਰਤਣ ਦੀ ਲੋੜ ਨਹੀਂ ਹੈ, ਸੁੱਤੇ ਸਿੱਧੀ ਗੱਲ ਹੈ। ਉਹ ਤਾਂ ਜਿੱਥੇ ਲੋੜ ਪਵੇਗੀ, ਜਿੰਨੀ ਵਾਰ ਲੋੜ ਪਈ ਹੈ, ਜਿੰਨੀ ਵਾਰੀ ਵੀ ਹਿਸਾਬ ਹੋਇਆ ਹੈ, ਹਮੇਸ਼ਾ ਵਾਧੇ ਵਿੱਚ ਹੀ ਰਹੇ ਨੇ, ਕਿਉਂਕਿ ਗਰੀਬਾਂ ਨੂੰ ਵੰਡਿਆ ਔਰ ਸਾਨੂੰ ਦਰਸਾਇਆ ਹੈ ਕਿ ਦਾਨ ਦਿੱਤਾ ਹੋਇਆ ਕਦੇ ਘਟਦਾ ਨਹੀਂ ਹੈ।
ਸੁਣਿਓ ਸ਼੍ਰੋਣ ਸੁਖ ਰਾਜ ਸਹਿਜ ਮੁਸ਼ਕਤ ਚਲੇ।
ਜਦੋਂ ਸੁੱਖਾਂ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਨੇ ਸੁਣਿਆ, ਸੁੱਖਾਂ ਦੇ ਦੇਣ ਵਾਲੇ ਸਤਿਗੁਰੂ ਨਾਨਕ ਦੇਵ ਜੀ ਉੱਠ ਕੇ ਸਹਿਜੇ ਚੱਲ ਪਏ, ਚਲੋ ਬਈ ਜੇ ਇੰਨਾ ਹੀ ਕਰਦਾ ਹੈ ਰਾਜਾ ਕਰਤਾਰ ਦਾ ਹੁਕਮ ਮੰਨ ਕੇ, ਇਹ ਹੈ ਹੁਕਮ ਮੰਨਣਾ। ਕਹਿੰਦੇ ਮੈਂ ਵਾਹਿਗੁਰੂ ਦੀ ਰਜਾ ਵਿੱਚ ਹਾਂ, ਜੇ ਮੈਨੂੰ ਵਾਹਿਗੁਰੂ ਕਹਿ ਦੇਣਗੇ ਵੀ ਇੱਥੇ ਬੈਠਣਾ ਨਹੀਂ ਜਾਣਾ, ਸਿਪਾਹੀ ਤਾਂ ਫੜਨਗੇ ਜੇ ਦਿਖੋਗੇ, ਪਰ ਇੱਥੇ ਉਹ ਗੱਲ ਨਹੀਂ ਵਰਤਾਈ, ਉੱਥੇ ਜਾ ਕੇ ਜਿਹੜਾ ਭਲਾ ਕਰਨਾ ਉਸ ਵਿੱਚ ਹੀ ਭਲਾ ਮੰਨ ਕੇ ਚੱਲੇ ਹਨ।
ਮੰਦ ਮਤੀ ਮਨ ਮੂਡ ਦੇਣ ਤੇ ਮਤ ਭਲੇ।
ਇਸ ਕਰਕੇ ਖੋਟੀ ਬੁੱਧੀ ਵਾਲੇ ਜਿਹੜੇ ਲੋਕ ਨੇ ਉਹ ਕਲਯੁਗੀ ਜੀਵ ਨੇ, ਕਿਉਂਕਿ ਉਹਨਾਂ ਨੂੰ ਸਮਤ ਦੇਣ ਲਈ ਚੱਲੇ ਨੇ, ਇਸ ਕਰਕੇ ਚਾਹੀਓ ਚੱਲੇ ਨੇ। ਕਿਉਂ? ਜਿੱਥੇ ਵੀ ਇਕੱਠ ਹੋ ਜਾਂਦਾ ਹੈ ਉੱਥੇ ਹੀ ਗੁਰੂ ਨਾਨਕ ਦੇਵ ਜੀ ਆਪਣਾ ਉਪਦੇਸ਼ ਕਰ ਦਿੰਦੇ ਹਨ।
ਬੇਟੀ ਕੈਤ ਨਿਕੇਤ ਗਏ ਹਿਤੈ ਜਹੀ।
ਬੇਦੀਆਂ ਦੇ ਕੋਲ ਦੇ ਸਤਿਗੁਰੂ ਮਹਾਰਾਜ ਨਿਸ਼ਾਨ ਰੂਪ ਸ਼੍ਰੋਮਣੀ ਜਿਵੇਂ ਬਿਲਕੁਲ ਉੱਪਰ ਜਾ ਕੇ ਮਕਾਨ ਦੇ ਉੱਪਰ ਝੰਡਾ ਲੱਗਿਆ ਹੁੰਦਾ, ਉਹ ਬਿਲਕੁਲ ਸਿਰੇ ਦੇ ਉੱਤੇ ਗੁੰਬਜ ਦੇ ਉੱਪਰ ਜਾ ਕੇ ਕਲਸ ਹੁੰਦਾ, ਇਸ ਤਰ੍ਹਾਂ ਬੇਦੀਆਂ ਦੀ ਕੁਲ ਦੇ ਨਿਸ਼ਾਨ ਰੂਪ ਕਲਸ ਰੂਪ ਸਤਿਗੁਰ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਚੱਲੇ ਹਨ।
ਹੋ ਕਲ ਕਲ ਮਲ ਬਲ ਬਲ ਤੇ ਉਬਾਰਨ ਤਿਸ ਸਹੀ।
ਇਹ ਜਿਹੜੇ ਕਲਯੁਗ ਦੇ ਜੀਵ ਨੇ, ਕਲਯੁਗ ਦੇ ਵਿੱਚ ਇਹਨਾਂ ਜੋ ਬਲੀ ਕਲਯੁਗ ਦੇ ਪਾਪਾਂ ਨਾਲ ਘੇਰੇ ਪਏ ਨੇ ਲੋਕ, ਉਹਨਾਂ ਲੋਕਾਂ ਨੂੰ ਸਹੀ ਮਤ ਦੇਣ ਲਈ ਧੰਨ ਗੁਰੂ ਨਾਨਕ ਦੇਵ ਜੀ ਚੱਲੇ।
ਗਏ ਠਾਂਡ ਤੈਂ ਪਏ ਕਿਉਂ ਨਾ ਸਲਾਮ ਕੋ।
ਪਹਿਲਾਂ ਜਾਂਦੇ ਹੁੰਦੇ ਥੋੜ੍ਹੀ ਬਹੁਤ ਸਲਾਮ ਕਰਨੀ ਕਿ ਮੋਦੀ ਹਾਂ ਇਹਦੇ, ਹੁਣ ਗਏ ਨੇ ਜਾ ਕੇ ਖੜੇ ਹੋ ਗਏ ਨੇ, ਕੋਈ ਸਲਾਮ ਨਹੀਂ ਕੀਤੀ ਜਾ ਕੇ।
ਹੇਰ ਤੋਰ ਰਿਸ ਸਰਸ ਖਾਨ ਮਨ ਬਾਮ ਕੋ।
ਸੋ ਦੇਖ ਕਰਕੇ ਖਾਨ ਨੂੰ ਬੜਾ ਗੁੱਸਾ ਚੜਿਆ, ਉਹ ਖਾਨ ਕਹਿਣ ਲੱਗਾ ਅੱਗੇ ਚੰਗੀ ਭਲੀ ਸਲਾਮ ਕਰਦੇ ਨੇ ਆ ਕੇ, ਅੱਜ ਮੈਨੂੰ ਸਲਾਮ ਨਹੀਂ ਕੀਤੀ, ਆਸੇ ਪਾਸੇ ਦੂਰ ਤੱਕ ਫੌਜਾਂ ਖੜੀਆਂ, ਮੇਰੇ ਵਜ਼ੀਰ ਬੈਠੇ ਨੇ, ਇਹ ਤਾਂ ਬਹੁਤ ਬੇਇੱਜ਼ਤੀ ਵਾਲੀ ਗੱਲ ਹੈ।
ਜੋ ਕਰਿਓ ਤੋਹੇ ਨਾ ਆਇਓ ਕਿਆ ਠੱਟੀ।
ਇਸ ਕਰਕੇ ਕਿਉਂ ਨਹੀਂ ਆਏ ਪਹਿਲਾਂ ਤਾਂ, ਫਿਰ ਤੁਸੀਂ ਪਹਿਲੇ ਗੇੜੇ ਨਹੀਂ ਆਏ, ਫਿਰ ਤੁਸੀਂ ਆ ਕੇ ਮੈਂ ਤੁਹਾਨੂੰ ਬੁਲਾਇਆ ਸੀ ਆ ਕੇ ਸਲਾਮ ਨਹੀਂ ਕੀਤੀ, ਪਹਿਲਾਂ ਤੁਸੀਂ ਉੱਥੇ ਉਹੀ ਜਵਾਬ ਦੇ ਤਾ ਮੈਂ ਨਹੀਂ ਆਉਣਾ, ਤਾਂ ਹੁਣ ਤੁਸੀਂ ਆ ਕੇ ਮੈਨੂੰ ਸਲਾਮ ਵੀ ਨਹੀਂ ਕੀਤੀ ਹੈ।
ਹੋ ਮੋਰ ਆਏ ਸੰਗ ਮੋਰ ਬੈਠਿਓ ਲੱਖ ਲਟੀ।
ਤੁਸੀਂ ਤਾਂ ਜਿਵੇਂ ਲੱਖ ਲੁੱਟ ਹੁੰਦਾ ਕੋਈ ਆ ਕੇ ਬਹਿ ਗਿਓ ਸਾਹਮਣੇ, ਲੱਖ ਲੁੱਟ ਕਹਿੰਦੇ ਜੇ ਬੇਪਰਵਾਹ ਨੂੰ, ਤੁਸੀਂ ਤਾਂ ਬੜੇ ਲੱਖ ਲੁੱਟ ਬਣ ਕੇ ਬੈਠੇ ਹੋ, ਕੋਈ ਪਰਵਾਹ ਨਹੀਂ ਵੀ ਮੈਂ ਰਾਜੇ ਦੇ ਸਾਹਮਣੇ ਜਾ ਕੇ ਖੜਾ, ਉਹਨੇ ਬੁਲਾਇਆ ਜਾਂ ਮੈਂ ਸਲਾਮ ਕਰਾਂ।
ਚਾਕਰ ਜਵੈ ਤੁਮਾਰੇ ਆਵ ਤੇ ਤੁਮ ਕਹੇ।
ਮਹਾਰਾਜ ਕਹਿੰਦੇ ਜਦ ਤੇਰੇ ਚਾਕਰ ਸੀ ਨਾ, ਸਲਾਮ ਕਰਦਾ ਸੀ, ਆਉਂਦਾ ਸੀ ਤੇਰੇ ਪਾਸ ਮੈਂ ਬਹੀਆਂ ਖਾਤੇ ਲੈ ਕੇ।
ਤਜੀ ਕਿਰਤ ਅਬ ਸਭੈ ਨਿਰਾਰੇ ਹੋ ਰਹੇ।
ਹੁਣ ਮੈਂ ਤੇਰੀ ਕਿਰਤ ਨਹੀਂ ਕਰਦਾ ਤੇ ਪਾਸੇ ਹੋ ਕੇ ਆਰਾਮ ਨਾਲ ਬੈਠਾ ਹਾਂ, ਮੋਦੀ ਰਿਹਾ ਹੀ ਨਹੀਂ ਤੇਰਾ ਮੈਂ।
ਚਾਕਰ ਪਏ ਖੁਦਾਏ ਹੁਕਮ ਤੇ ਮਨ।
ਦੇਖ ਤੂੰ ਹੈ ਰਾਜਾ ਦੁਨੀਆ ਦਾ, ਮੈਂ ਜੋ ਤਿੰਨਾਂ ਲੋਕਾਂ ਦਾ ਮਾਲਕ ਹੈ, ਨਿਰੰਕਾਰ ਖੁਦਾ ਅੱਲਾ ਤਾਲਾ, ਹੁਣ ਉਹਦਾ ਚੱਕਰ ਬਣ ਗਿਆ। ਮੈਂ ਸਿਰਫ ਇੱਕ ਖੁਦਾ ਦਾ ਹੀ ਹੁਕਮ ਮੰਨਦਾ, ਹੋਰ ਕਿਸੇ ਦਾ ਹੁਕਮ ਨਹੀਂ ਮੰਨਦਾ।
ਹੋ ਨਿਰੰਕਾਰ ਕਰਤਾਰ ਜਗਤ ਜਹ ਜਾਨਈ,
ਉਹ ਜੋ ਨਿਰਾਕਾਰ ਪਰਮਾਤਮਾ ਹੈ, ਕਰਤਾਰ ਹੈ, ਵਾਹਿਗੁਰੂ ਹੈ, ਅੱਲਾ ਖੁਦਾ ਹੈ, ਸਾਰੀ ਦੁਨੀਆ ਤਾਂ ਉਹਨੂੰ ਜਾਣਦੀ ਹੈ, ਤੂੰ ਵੀ ਜਾਣਦਾ ਹੈ। ਮੈਂ ਉਸ ਦਾ ਨੌਕਰ ਹਾਂ, ਮੈਂ ਕਿਸੇ ਬੰਦੇ ਦਾ ਨੌਕਰ ਨਹੀਂ ਹਾਂ, ਮੈਂ ਖੁਦਾ ਦਾ ਨੌਕਰ ਬਣ ਗਿਆ। ਮੈਂ ਸਿਰਫ ਉਹਦੇ ਹੁਕਮ ਨੂੰ ਹੀ ਚਲਾਉਂਦਾ ਹਾਂ, ਵਰਤਾਉਂਦਾ ਹਾਂ, ਜਿਵੇਂ ਉਹ ਕਹਿੰਦੇ ਨੇ ਮੈਂ ਉਵੇਂ ਕਰਦਾ ਹਾਂ।
ਸ਼੍ਰੋਣ ਸੁਣ ਤ੍ਰਿਸ ਸਰਸ ਨਾ ਬਸ ਅਸ ਕਹਿਤ ਪਾ,
ਹੋਰ ਗੁੱਸਾ ਚੜ ਗਿਆ, ਬਲਦੀ ਤੇ ਤੇਲ ਦਾ ਕੰਮ ਹੋ ਗਿਆ, ਪਰ ਕੋਈ ਬਸ ਨਹੀਂ ਚੱਲਦਾ। ਗੁੱਸਾ ਤਾਂ ਬਹੁਤ ਆਇਆ ਉਹਨੂੰ, ਪਰ ਕੋਈ ਬਸ ਨਹੀਂ ਚੱਲਦਾ।
ਆਨੋ ਦੀਨ ਮਜ਼ਾਰ ਦੀਨ ਮਤ ਚੈਤ ਪਾ,
ਅੱਛਾ ਐਸੀ ਗੱਲ ਹੈ, ਮਨ ਚ ਸੋਚਦਾ ਹੈ ਮੈਂ ਕਿਉਂ ਨਾ ਇਹਨਾਂ ਨੂੰ ਫਿਰ ਆਪਣੇ ਦੀਨ ਵਿੱਚ ਲਿਆਵਾਂ। ਇਹ ਕਿਤੇ ਪਹਿਲਾਂ ਤੋਂ ਲੈ ਕੇ ਆਪਾਂ ਕਹੀਏ ਨਹੀਂ ਹੋਈ ਗੱਲ, ਦੀਨ ਵਿੱਚ ਲਿਆਉਣ ਨੂੰ ਇਹ ਤਿਆਰ ਹੀ ਰਹਿੰਦੇ। ਦੂਜੇ ਪਾਤਸ਼ਾਹ ਨੂੰ ਵੀ ਚਾਹੁੰਦੇ ਸੀ, ਤੀਜਿਆਂ ਨੂੰ ਵੀ ਚਾਹੁੰਦੇ ਹੋਣੇ, ਅਖੀਰ ਪੰਜਵਿਆਂ 'ਤੇ ਗੱਲ ਆਈ, ਸ਼ਹੀਦੀ ਹੋਈ, ਫਿਰ ਅੱਗੇ ਨੌਵੇਂ ਪਾਤਸ਼ਾਹ ਨੂੰ ਦੀਨ 'ਚ ਲਿਆਉਣਾ ਚਾਹਿਆ, ਸ਼ਹੀਦੀ ਹੋ ਗਈ। ਕੋਸ਼ਿਸ਼ ਚੱਲਦੀ ਰਹੀ ਕਿ ਸਾਰਿਆਂ ਨੂੰ, ਇਹ ਸਾਰੇ ਹਿੰਦੁਸਤਾਨ ਨੂੰ ਮੁਸਲਮਾਨ ਹੀ ਬਣਾ ਦਈਏ। ਸ਼ੁਰੂ ਤੋਂ ਲੈ ਕੇ ਇੱਕ ਗੱਲ ਕਿ ਬੜਾ ਪੁੰਨ ਲੱਗਦਾ ਹੈ ਜੇ ਕਿਸੇ ਨੂੰ ਮੁਸਲਮਾਨ ਬਣਾਈਏ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਦੀਨ ਵਿੱਚ ਲਿਆਉਣ ਦਾ ਸੰਕਲਪ ਕਰਦਾ ਹੈ।
ਆਜ ਜੁਮੇ ਕੇ ਰੋਜ਼ ਖੋਜ ਸਭ ਪਾਏ ਹਾਂ,
ਕਹਿੰਦੇ ਅੱਜ ਜੁੰਮੇ ਦਾ ਰੋਜ਼ ਹੈ, ਚਲੋ ਕੁਦਰਤੀ ਗੱਲ ਹੈ, ਅੱਜ ਜੁੰਮਾ ਰੋਜ਼ ਸ਼ੁੱਕਰਵਾਰ, ਅੱਜ ਵੀ ਸ਼ੁੱਕਰਵਾਰ ਹੀ ਹੈ। ਕਹਿੰਦੇ ਚਲੋ ਅੱਜ ਜੁੰਮੇ ਕੇ ਰੋਜ਼ ਮੈਂ ਸਾਰੀ ਖੋਜ ਪਤਾ ਪਾਉਂਦਾ, ਇਸ ਗੱਲ ਦਾ ਲਗਾ ਹੀ ਲੈਂਦਾ ਤੁਹਾਡਾ। ਤੁਸੀਂ ਕਹਿੰਦੇ ਹੋ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਅਤੇ ਜੇ ਤੁਸੀਂ ਕਹਿੰਦੇ ਹੋ ਨਾ ਕੋਈ ਹਿੰਦੂ ਨਾ ਮੁਸਲਮਾਨ, ਜੇ ਤੁਹਾਡੇ ਲਈ ਸਭ ਏਕ ਹੈ, ਤਾਂ ਤੁਸੀਂ ਮੇਰੇ ਨਾਲ ਫਿਰ ਚੱਲ ਕੇ ਨਮਾਜ਼ ਪੜ੍ਹੋ।
ਹੋ ਚਲੀਏ ਸੰਗ ਮਸੀਤ ਨਿਵਾਜ਼ ਪੜਾਏ ਹਾਂ,
ਚਲੋ ਫਿਰ ਜੇ ਸਾਰੇ ਤੁਹਾਡੇ ਲਈ ਇੱਕ ਨੇ, ਹਿੰਦੂ ਮੁਸਲਮਾਨ ਇੱਕ ਨੇ, ਚਲੋ ਫਿਰ ਨਵਾਜ਼ ਮੇਰੇ ਨਾਲ ਚੱਲ ਕੇ ਮਸੀਤ ਦੇ ਵਿੱਚ ਚੱਲ ਕੇ ਨਵਾਜ਼ ਪੜ੍ਹਨਾ ਕਰੋ।
ਦ੍ਰਿਸ਼ਟ ਇੱਕ ਪਰ ਧਰੇ ਜਗਤ ਤਜ ਕਾਨ ਕੋ,
ਜਦੋਂ ਤੁਸੀਂ ਜਗਤ ਦੇ ਕਾਨ ਕਰੋੜ ਛੱਡ ਕੇ ਇੱਕ ਪਰਮਾਤਮਾ 'ਤੇ ਹੀ ਦ੍ਰਿਸ਼ਟੀ ਕਰ ਲਈ ਹੈ, ਸੁਣਾ ਕੇ ਗੱਲ ਕਹੀ ਜੇ ਨਜ਼ਰ ਇੱਕ ਤੇ ਰੱਬ 'ਤੇ ਹੀ ਆ, ਫਿਰ ਰੱਬ ਤਾਂ ਸਾਰੇ ਹੀ ਆ, ਮਸੀਤ ਵਿੱਚ ਵੀ ਆ, ਫਿਰ ਉੱਥੇ ਜਾ ਕੇ ਜੇ ਤੁਸੀਂ ਮੇਰੇ ਨਾਲ ਨਵਾਜ਼ ਪੜ੍ਹ ਲਓਗੇ, ਤਾਂ ਮੈਂ ਸਮਝੂੰਗਾ ਕਿ ਤੁਹਾਨੂੰ ਰੱਬ ਸਾਰੇ ਨਜ਼ਰ ਆਉਂਦਾ ਹੈ।
ਹਿੰਦੂ ਤੁਰਕ ਜੇ ਦੋਏ ਨਾ ਭੇਦੈ ਜਾਨ ਕੋ,
ਜੇ ਤੁਸੀਂ ਹਿੰਦੂ ਅਤੇ ਤੁਰਕਾਂ ਦੇ ਭੇਖ ਦੋਨਾਂ ਨੂੰ ਹੀ ਨਹੀਂ ਜਾਣਦੇ ਵੀ ਇਹ ਤਾਂ ਨਕਲੀ ਨੇ, ਤਾਂ ਫਿਰ ਚਲੋ ਮੇਰੇ ਨਾਲ।
ਤੋ ਹਮ ਕਰੇ ਖੁਦਾਏ ਬੰਦਗੀ ਬੰਦ ਕਰ,
ਚਲੋ ਆਪਾਂ ਚੱਲਦੇ ਹਾਂ ਦੋਵੇਂ ਜਾਣੇ, ਉੱਥੇ ਦੋਵੇਂ ਹੱਥ ਜੋੜ ਕੇ ਸਿਜਦਾ ਕਰਦੇ ਹਾਂ, ਮੱਥਾ ਟੇਕਦੇ ਹਾਂ, ਨਮਾਜ਼ ਪੜ੍ਹਦੇ ਹਾਂ, ਖੁਦਾ ਦੀ ਬੰਦਗੀ ਕਰਦੇ ਹਾਂ।
ਹੋ ਤੁਮ ਪੇ ਗਵਨੋ ਸੰਗ ਤਜੋ ਨਰ ਲਾਜ ਛਡਰ,
ਫਿਰ ਤੁਸੀਂ ਵੀ ਮੇਰੇ ਨਾਲ ਚੱਲੋ, ਅਤੇ ਇਹ ਜਿਹੜੇ ਸੰਸਾਰ ਦੇ ਲੋਕ ਨੇ ਇਹ ਬੰਦਿਆਂ ਦੀ ਲਾਜ ਛੱਡ ਕੇ।
ਸੁਣ ਨਾਨਕ ਜੀ ਕਾਨ ਬੈਨ ਆਨਨ ਪਨੈ,
ਧੰਨ ਗੁਰੂ ਨਾਨਕ ਦੇਵ ਜੀ ਨੇ ਜਦੋਂ ਇਹ ਬਚਨ ਸੁਣੇ ਆਪਣੇ ਕੰਨਾਂ ਦੇ ਵਿੱਚ, ਤਾਂ ਮੁੱਖ ਵਿੱਚੋਂ ਬੋਲੇ ਬਚਨ,
ਚਲੋ ਖਾਨ ਤੇ ਥਾਨ ਜਹਾਂ ਤੁਮ ਮਨ ਮਨੈ,
ਚਲੋ ਖਾਨ ਜੀ ਫਿਰ ਚਲੋ ਜਿੱਥੇ ਤੁਸੀਂ ਕਹਿੰਦੇ ਹੋ, ਜਿੱਥੇ ਤੁਹਾਡਾ ਮਨ ਮੰਨਦਾ ਉੱਥੇ ਮਸੀਤ ਵਿੱਚ ਖੁਦਾ ਹੈ, ਅਤੇ ਚਲੋ ਫਿਰ ਆਪਾਂ ਤੁਹਾਡਾ ਖੁਦਾ ਦੇਖ ਲੈਂਦੇ ਹਾਂ ਉੱਥੇ ਜਿੱਥੇ ਕਿ ਤੁਹਾਨੂੰ ਨਜ਼ਰ ਆਉਂਦਾ ਹੈ।
ਖੋਜੋ ਖੋਜਣ ਯੋਗ ਤਾਂ ਜਾਣਿਓ ਜਾਏ ਹੈ,
ਜੋ ਖੋਜਣ ਯੋਗ ਪਰਮਾਤਮਾ ਹੈ, अथवा जो खोजने जोग मन है, दिल में खोज दिलै दिल खोजो यही ठौर मुकामा। जे थोड़े मन च के खोजना है उत्थे जाके खोजना है तो चलो चलते हैं, फिर जाने जाएगा कि खुदा उत्थे है।
हो आनंद कंद मुकंद चले संग राए है।
आनंद दे मूल धन गुरु नानक देव जी नवाब दौलत खान दे नाल चले जा रहे हैं।
रौर परे पुर माहे नार नार सगर में।
सारे जितने सुल्तानपुर साहब दे माई भाई सन, आम लोकां हिंदू मुसलमाना विच सब च इस गल का रौला पै गया है।
घर घर करत विचार कुलाहल नगर में।
घर घर दे विच विचारां होण लगियां, देखो की हो गया, हिंदू अड कहिंदे ने, मुसलमान वक्खरे कहिंदे ने, रौला पै गया। हरेक थां दे उत्ते इसे गल का चर्चा हो रहा है।
रंक तनी बिरद बाल तरुण दौरत चले।
क्या कंगाल, क्या अमीर, क्या बुजुर्ग, बच्चे, स्त्रियां, जवान, हर कोई जा रहा है। कहते अज चलो देखते हैं तमाशा कि गुरु नानक देव जी महाराज नूं उत्थे नवाज पढ़ाउण लई लैके चले ने, आप देखिए कि उत्थे अज की बनता है।
हो नानक होए है तुरक बात है भले।
पर हिंदू लोग कहते हैं कि गुरु नानक देव जी तुरक बन जाएंगे जे, ये तो बड़ी माड़ी गल है, ये भली गल नहीं है।
हो तरेत विपरीत पीत चित हिंद को।
इस तरीके कहते ये बहुत माड़ी गल है हिंदुओं वास्ते, क्योंकि हले तो शुरू नहीं ना हो अपना काम, इस करके उत्थे कह रहे हैं कि ये सारे हिंदुस्तान के लोगों लई, हिंदुओं लई, बेदियों लई एक बड़ी शर्म की गल है भई एक जाना साढ़े विचों किते तुरक ना बन जाए।
कवन निवार जाए बखान नरिंद को।
इन्हों का राज है तुरकों का, कौन जाके कहेगा इन्हों, राजे नूं कौन रोकेगा भी गुरु नानक देव जी नहीं आना करो, क्योंकि दुनिया नूं हले पता ही नहीं कि गुरु नानक देव जी कौन ने। इस करके सारे लोग आपो अपने अंदाजे ला रहे ने।
अत चर्ज की बात सुनत चित थर हर।
सो अत्यंत ही हैरानी की गल है, तो सुन के हरेक कोई दिल दहल जाता, हरेक बंदे का हरेक का चित कंबदा है, ये की हो गया जे, ये प्रॉपर्टी पै जाएगी जे, ये बन गए तुरक, हौली हौली फिर राजा सब नू बना लवेगा।
ओ एह विद्या के पई ना जे विद्या अब करे।
पहला है ये कदे भी नहीं होई गल, जेड़ी हुण विधि करन लगे ने तुरक बनाउणा है, ये कदे पहला होया तां है नहीं।
चतुर वर्ण नर चले तमाछे हित सबे।
और चारे वर्णा दे लोग चले ने, जितने भी लोग ने उत्थे, खत्री, ब्राह्मण, सूद, वैस, मुसलमान, और भी जितने लोग ने, सारे हुण एक तमाशा देखण चले ने कि आज की बनेगा।
हेर जराम कुचाल विशालें दुख तबै।
सो इस तरीके भाई जय राम नूं भी बहुत दुख होया, क्यों, खोटी कुचाली देखी जदों, ये तो बड़ी माड़ी गल हो रही है।
सोचत सोचन सकुच चलो चक्रत करे।
क्यों सोचदिया सोचदिया सारिया सोचा नूं संकोच के अपने आप नूं घरे चले गए, बड़े हैरान होंदे ने भी अज की बनेगा।
हो चित चाहत कछ और विद ना करे।
सो कुछ करदे ने, ये विचार करदे ने, हो चित चाहत कछ और, मैं तां कुछ मन दे च होर सोचिया सी भई इत्थे आउणगे, काम कार करनगे, साडी इज्जत बनाउणगे, पर पता नहीं हुण विधाता नूं की मंजूर है।
भरत सुधा की लता हला हल फर फरे।
मैं तो सोचा सी कि मैं अमृत की वेल नू वधावांगा, पर यह तो उल्टी गल हो गई कि अमृत की वेल नू जहर लग गई, जहर दे फल लग गए ने, मेरी बदनामी हो रही है।
लिखत कला निध कलम विधुमकत लिख हरे।
ये हुण पता नहीं परमात्मा ने की लिख दिता है, जो कला निध कलम विधिन तुक लिख हरी ते